ਅੱਜ ਦੀਆਂ ਮੁੱਖ ਖਬਰਾਂ ਵਿੱਚ ਵਿਕਟੋਰੀਆ ਵਿੱਚ ਕੋਵਿਡ-19 ਲਾਗਾਂ ਵਿੱਚ ਫਿਰ ਤੋਂ ਵਾਧਾ। ਨਿਊ ਸਾਊਥ ਵੇਲਸ ਦੇ ਸਾਬਕਾ ਪ੍ਰੀਮੀਅਰ ਕਲੈਡਿਸ ਪੈਰੇਜਿਕਲੀਅਨ ਅਗਲੇ ਹਫ਼ਤੇ ਭ੍ਰਿਸ਼ਟਾਚਾਰ ਦੀ ਸੁਣਵਾਈ ਲਈ ਹੋਣਗੇ ਪੇਸ਼। ਅਤੇ ਖੇਡਾਂ ਵਿੱਚ ਵੇਨ ਬੈਨਟ NRL ਵਿੱਚ ਡੋਲਫਿਨਸ ਦੇ ਮੁੱਖ ਕੋਚ ਵਜੋਂ ਨਸ਼ਰ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਵਿਕਟੋਰੀਆ ਦੀਆਂ ਕੋਵਿਡ-19 ਲਾਗਾਂ ਵਿੱਚ ਇੱਕ ਵਾਰੀ ਫਿਰ ਤੋਂ ਵਾਧਾ ਵੇਖਣ ਨੂੰ ਮਿਲਿਆ ਹੈ, ਜਿਸ ਵਿੱਚ 2,232 ਨਵੇਂ ਸਥਾਨਕ ਮਾਮਲੇ ਅਤੇ 12 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਨੇ। ਰਾਜ ਰਾਤੋ ਰਾਤ ਆਪਣੇ 70% ਦੂਹਰੀ ਟੀਕਾਕਰਨ ਦੇ ਟੀਚੇ ਤੇ ਪਹੁੰਚ ਗਿਆ ਹੈ ਅਤੇ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 90% ਲੋਕਾਂ ਨੂੰ ਘੱਟੋ ਘੱਟ ਆਪਣੀ ਪਹਿਲੀ ਖੁਰਾਕ ਮਿਲ ਚੁੱਕੀ ਹੈ। ਇਸ ਦਾ ਅਰਥ ਇਹ ਹੈ ਕਿ ਮੈਲਬਰਨ ਦੀ 6ਵੀਂ ਤਾਲਾਬੰਦੀ ਅਗਸਤ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਣ ਦੇ 11 ਹਫ਼ਤਿਆਂ ਤੋਂ ਬਾਅਦ ਅੱਜ ਰਾਤ 11:59 ਤੋਂ ਖਤਮ ਹੋ ਜਾਵੇਗੀ। ਉਪ ਮੁੱਖ ਸਿਹਤ ਅਧਿਕਾਰੀ ਬੈਨ ਕੋਵੀ ਦਾ ਕਹਿਣਾ ਹੈ ਕਿ ਉਹ ਟੀਕੇ ਦੇ ਮੀਲ ਪੱਧਰ ਤੇ ਪਹੁੰਚਣ ਲਈ ਸਾਰੇ ਵਿਕਟੋਰੀਆ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਨੇ।
As the acting chief health officer who originally signed the lockdown orders for this particular lockdown, I really could not be more pleased to be the one who gets to sign them away again tonight. We know how hard this has been for all Victorians and especially for Melburnians, and I want to take a moment to thank each and every one of you.
Victoria COVID-19 ਟੀਕੇ ਅਤੇ ਮਾਨਸਿਕ ਸਿਹਤ ਸਹਾਇਤਾ ਤੱਕ ਪਹੁੰਚ ਨੂੰ ਵਧਾਏਗਾ। ਪੌਪ-ਅਪ ਸਾਈਟਾਂ ਖੋਲੀਆਂ ਜਾਣਗੀਆਂ ਅਤੇ ਲੋਕਾਂ ਨੂੰ ਬੁਕਿੰਗ ਤੋਂ ਬਗੈਰ ਰਾਜ ਦੇ ਟੀਕਾਕਰਨ ਕੇਂਦਰਾਂ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇਗੀ। ਸਰਕਾਰ ਨੇ ਅਗਲੇ ਹਫ਼ਤੇ ਕੋਲਿੰਗਵੁੱਡ, ਫਰੈਂਕਸਟਨ, ਗ੍ਰੀਨਸਬੋਰੋ, ਗਲੈਨਰੋਏ ਅਤੇ ਸਨਸ਼ਾਈਨ ਵਿੱਚ 9 ਪੌਪ-ਅਪ ਟੀਕਾਕਰਨ ਕਲੀਨਿਕ ਖੋਲ੍ਹਣ ਲਈ ਯੁਵਾ ਮਾਨਸਿਕ ਸਿਹਤ ਸੇਵਾ ਹੈੱਡ ਸਪੇਸ ਨਾਲ ਸਾਂਝੇਦਾਰੀ ਕੀਤੀ ਹੈ। ਡਿਪਟੀ ਪ੍ਰੀਮੀਅਰ ਜੇਮਸ ਮਰਲੀਨੋ ਦਾ ਕਹਿਣਾ ਹੈ ਕਿ ਹੋਰ ਸਾਈਟਾਂ ਦਾ ਵੀ ਜਲਦੀ ਐਲਾਨ ਕੀਤਾ ਜਾਵੇਗਾ।
We're partnering with Headspace to launch 9 pop-up vaccination clinics at centres across the state, starting at Headspace Collingwood tomorrow. There'll be a further 4 pop-ups at Headspace centres in Frankston, Greensborough, Glenroy and Sunshine next week, with other sites to be announced soon.
ਇਹ ਕਲੀਨਿਕ ਸੰਘਰਸ਼ ਕਰ ਰਹੇ ਨੌਜਵਾਨਾਂ ਲਈ ਟੀਕੇ ਤੱਕ ਪਹੁੰਚ ਨੂੰ ਵਧਾਉਣਗੇ। ਨਿਊ ਸਾਊਥ ਵੇਲਸ ਵਿੱਚ ਤਾਲਾਬੰਦੀ ਦੀਆਂ ਪਾਬੰਦੀਆਂ ਸੌਖੀਆਂ ਹੋਣ ਤੋਂ ਬਾਅਦ ਅੱਜ ਇੱਕ ਵਾਰੀ ਫਿਰ ਤੋਂ ਕੋਵਿਡ-19 ਮਾਮਲਿਆਂ ਵਿੱਚ ਕੁਝ ਤੇਜ਼ੀ ਵੇਖਣ ਨੂੰ ਮਿਲੀ ਹੈ। ਲਗਾਤਾਰ 3 ਦਿਨਾਂ ਤੋਂ 300 ਤੋਂ ਘੱਟ ਮਾਮਲੇ ਆਉਣ ਤੋਂ ਬਾਅਦ ਅੱਜ ਰਾਜ ਵਿੱਚ 372 ਨਵੇਂ ਸਥਾਨਕ ਕੋਵਿਡ-19 ਮਾਮਲੇ ਅਤੇ 1 ਮੌਤ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਪਾਬੰਦੀਆਂ ਦੇ ਆਸਾਨ ਹੋਣ ਦੇ ਕੁਝ ਹਫ਼ਤਿਆਂ ਦੇ ਅੰਦਰ ਮਾਮਲਿਆਂ ਦੀ ਗਿਣਤੀ ਵੱਧ ਸਕਦੀ ਹੈ। ਮੁੱਖ ਸਿਹਤ ਅਫਸਰ ਕੈਰੀ ਚੰਟ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਚੇਤਾਵਨੀ ਦਿੱਤੀ ਸੀ ਕਿ ਮਾਮਲਿਆਂ ਵਿੱਚ ਸੰਭਾਵਿਤ ਵਾਧਾ ਹੋਣਾ ਅਜੇ ਬਾਕੀ ਹੈ। ਉਹ ਇਹ ਵੇਖਣ ਵਿੱਚ ਦਿਲਚਸਪੀ ਰੱਖਦੀ ਹੈ ਕਿ ਅਗਲੇ ਹਫ਼ਤੇ ਦੇ ਅੰਕੜੇ ਕੀ ਪ੍ਰਗਟ ਕਰਨਗੇ। ਕੁਈਨਜ਼ਲੈਂਡ ਨੇ ਸਥਾਨਕ ਤੌਰ ਤੇ ਕੋਵਿਡ-19 ਦਾ 1 ਨਵਾਂ ਮਾਮਲਾ ਹਾਸਲ ਕੀਤਾ ਹੈ ਅਤੇ ਪ੍ਰਭਾਵਿਤ ਵਿਅਕਤੀ ਛੂਤਕਾਰੀ ਹੋਣ ਸਮੇਂ ਤਕਰੀਬਨ 10 ਦਿਨਾਂ ਤੱਕ ਗੋਲਡ ਕੋਸਟ ਵਿੱਚ ਸੀ। ਟੀਕਾਕਰਨ ਰਹਿਤ 30 ਸਾਲਾ ਵਿਅਕਤੀ ਜੋ ਕਿ ਊਬਰ ਡਰਾਈਵਰ ਵਜੋਂ ਕੰਮ ਕਰਦਾ ਹੈ, ਬ੍ਰੌਡਬੀਚ ਵਿਖੇ ਇੱਕ ਰਿਜ਼ੋਰਟ ਅਪਾਰਟਮੈਂਟ ਕੰਪਲੈਕਸ ਵਿੱਚ ਰਹਿੰਦਾ ਹੈ। ਚੀਫ ਹੈਲਥ ਅਫਸਰ ਜੈਨਟ ਯੰਗ ਦਾ ਕਹਿਣਾ ਹੈ ਕਿ ਕੋਵਿਡ ਦੇ ਲੱਛਣਾਂ ਵਾਲੇ ਕਿਸੇ ਵੀ ਵਿਅਕਤੀ ਨੂੰ ਤੁਰੰਤ ਅੱਗੇ ਆਉਣਾ ਚਾਹੀਦਾ ਹੈ।
Any symptoms at all, today is the day you really need to come out and get tested. And please don't wait like this poor gentleman has, that he's so breathless he can hardly talk to us. Come forward straight away, any symptoms, so that we can get you tested.
ਇਹ ਆਦਮੀ ਕੁਈਨਜ਼ਲੈਂਡ ਦੇ ਭਾਈਚਾਰੇ ਵਿੱਚ 16 ਦਿਨਾਂ ਲਈ ਛੂਤਕਾਰੀ ਹੋਣ ਵਾਲਾ ਸਥਾਨਕ ਤੌਰ ਤੇ ਹਾਸਲ ਕੀਤਾ ਗਿਆ ਪਹਿਲਾ ਮਾਮਲਾ ਬਣ ਗਿਆ ਹੈ। ਪੱਛਮੀ ਆਸਟ੍ਰੇਲੀਆ ਵੱਲੋਂ ਲਾਪਤਾ ਹੋਈ 4 ਸਾਲਾ ਕਲੀਓ ਸਮਿਥ ਦੀ ਜਾਂਚ ਲਈ ਹੋਰ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਪੱਛਮੀ ਆਸਟ੍ਰੇਲੀਆਈ ਪ੍ਰੀਮੀਅਰ ਮਾਰਕ ਮੈਗਾਉਨ ਨੇ ਬੱਚੇ ਦੀ ਸਥਿਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ $10 ਲੱਖ ਦੇ ਇਨਾਮ ਦੀ ਘੋਸ਼ਣਾ ਕੀਤੀ ਹੈ। ਪੁਲਿਸ ਨੇ ਸਵੀਕਾਰ ਕੀਤਾ ਹੈ ਕਿ ਕਲੀਓ ਨੂੰ ਉਸਦੇ ਕੈਂਪਸਾਈਟ ਤੋਂ ਕਿਸੇ ਵਿਅਕਤੀ ਦੁਆਰਾ ਲੈ ਕੇ ਜਾਣ ਦੇ ਸਬੂਤ ਨੇ ਅਤੇ ਉਹਨਾਂ ਨੇ ਉਸਨੂੰ ਅਜੇ ਵੀ ਜ਼ਿੰਦਾ ਲੱਭਣ ਦੀ ਉਮੀਦ ਨਹੀਂ ਛੱਡੀ ਹੈ। ਪ੍ਰਧਾਨ ਮੰਤਰੀ ਦੇ ਅਨੁਸਾਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਮਾਨਵਤਾਵਾਦੀ ਵੀਜ਼ਿਆਂ ਤੇ ਆਸਟ੍ਰੇਲੀਆ ਆਉਣ ਵਾਲੇ ਯੋਗ ਅਫਗਾਨ ਸ਼ਰਨਾਰਥੀਆਂ ਦੀ ਗਿਣਤੀ ਤੇ ਪਾਬੰਦੀ ਨਹੀਂ ਹੋਵੇਗੀ। ਸਰਕਾਰ ਨੇ ਅਗਸਤ ਵਿੱਚ ਐਲਾਨ ਕੀਤਾ ਸੀ ਕਿ ਹਰ ਸਾਲ ਅਲਾਟ ਕੀਤੇ ਗਏ 13,000 ਤੋਂ ਵੱਧ ਵੀਜ਼ਿਆਂ ਵਿੱਚੋਂ 3,000 ਸਥਾਨ ਅਫਗਾਨ ਨਾਗਰਿਕਾਂ ਨੂੰ ਅਲਾਟ ਕੀਤੇ ਜਾਣਗੇ। ਸੈਨੇਟ ਦੀ ਇੱਕ ਕਮੇਟੀ ਨੇ ਹਾਲ ਹੀ ਵਿੱਚ ਸੁਣਿਆ ਕਿ ਕਿਸ ਤਰ੍ਹਾਂ ਅਫਗਾਨ ਨਾਗਰਿਕਾਂ ਨੇ ਆਸਟ੍ਰੇਲੀਆ ਵਿੱਚ ਵਸਣ ਲਈ ਸੰਘੀ ਸਰਕਾਰ ਨੂੰ 26,000 ਤੋਂ ਵੱਧ ਅਰਜ਼ੀਆਂ ਦਿੱਤੀਆਂ ਸਨ। ਪ੍ਰਧਾਨ ਮੰਤਰੀ ਸ਼੍ਰੀ ਸਕਾਟ ਮੋਰਿਸਨ ਨੇ ਸੰਸਦ ਨੂੰ ਦੱਸਿਆ ਕਿ ਅਫਗਾਨਿਸਤਾਨ ਤੋਂ ਆਉਣ ਵਾਲਿਆਂ ਲਈ 3,000 ਮਾਨਵਤਾਵਾਦੀ ਸਥਾਨਾਂ ਦਾ ਭਾਵ 3,000 ਘੱਟੋ ਘੱਟ ਸਥਾਨ ਹੈ।
We have been diligently seeking to identify additional people who have been able to take themselves to a place where they've been also able to leave Afghanistan, and we've been able to bring them here to Australia as well, subsequent to the evacuation. Now, we will continue to do this, and we will not be restrained by what the current cap is on the refugee and humanitarian program.
ਇੱਕ ਭ੍ਰਿਸ਼ਟਾਚਾਰ ਜਾਂਚ ਵਿੱਚ ਸਾਹਮਣੇ ਆਇਆ ਕਿ ਗਲੈਡਿਸ ਬੈਰੇਜ ਹਿਕਲਿਨ ਦੇ ਸਾਬਕਾ ਬੁਆਏਫ੍ਰੈਂਡ ਦੁਆਰਾ ਤੱਕੇ ਜਾ ਰਹੇ ਇੱਕ ਪ੍ਰੋਜੈਕਟ ਨੂੰ ਸਰਕਾਰੀ ਕਰਮਚਾਰੀਆਂ ਨੇ ਫੰਡਾਂ ਦੇ ਯੋਗ ਨਾ ਹੋਣ ਕਾਰਨ ਖਾਰਜ ਕਰ ਦਿੱਤਾ ਸੀ, ਪਰ ਉਹਨਾਂ ਨੇ ਪ੍ਰੀਮੀਅਰ ਦੀ ਬੇਨਤੀ ਤੇ ਆਪਣਾ ਮੁਲਾਂਕਣ ਸੋਧਿਆ। ਵਾਗਾ ਵਾਗਾ ਦੇ ਸਾਂਸਦ ਡੈਰਲ ਮਗਵਾਇਰ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਸਰਕਾਰ 2017 ਵਿੱਚ ਜਨਤਕ ਸੇਵਕਾਂ ਦੇ ਸਮਾਪਤ ਹੋਣ ਤੱਕ ਉਹਨਾਂ ਦੇ ਵੋਟਰਾਂ ਲਈ ਇੱਕ ਸ਼ੂਟਿੰਗ ਕਲੱਬ ਨੂੰ $5.5 million ਤੱਕ ਅਪਗ੍ਰੇਡ ਕਰਨ ਲਈ ਫੰਡ ਦੇਵੇਗੀ, ਜੋ ਕਿ ਜਨਤਾ ਲਈ ਲਾਗਤ ਦੇ ਬਰਾਬਰ ਨਹੀਂ ਸੀ। ਭ੍ਰਿਸ਼ਟਾਚਾਰ ਦੇ ਵਿਰੁੱਧ ਸੁਤੰਤਰ ਕਮਿਸ਼ਨ ICAC ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਵਾਗਾ ਵਾਗਾ ਦੇ ਸਾਬਕਾ ਮੈਂਬਰ ਡੈਰਲ ਮਗਵਾਇਰ ਨੇ ਆਪਣੇ ਜਨਤਕ ਦਫ਼ਤਰ ਦੀ ਵਰਤੋਂ ਨਿੱਜੀ ਲਾਭਾਂ ਲਈ ਕੀਤੀ ਸੀ। ICAC ਇਹ ਵੀ ਦੇਖ ਰਿਹਾ ਹੈ ਕਿ ਕੀ ਗਲੈਡਿਸ ਬੈਰੇਜਿਕਲਿਨ ਨੂੰ ਮਿਸਟਰ ਮੈਗਵਾਇਰ ਦੇ ਦੁਰਵਿਵਹਾਰ ਬਾਰੇ ਪਤਾ ਸੀ ਜਿਸ ਨਾਲ ਉਹਨਾਂ ਦੇ ਨਿੱਜੀ ਸੰਬੰਧ ਸਨ। ਕੁਆਂਟਸ ਦੇ ਬੌਸ ਐਲਨ ਜੋਇਸ ਨੂੰ ਉਮੀਦ ਹੈ ਕਿ ਸਮੂਹ ਜਨਵਰੀ ਤੱਕ ਮਹਾਮਾਰੀ ਤੋਂ ਪਹਿਲਾਂ ਦੀ ਘਰੇਲੂ ਸਮਰੱਥਾ ਨੂੰ ਮੁੜ ਪ੍ਰਾਪਤ ਕਰ ਲਵੇਗਾ, ਕਿਉਂਕਿ ਵਧੇਰੇ ਰਾਜਾਂ ਅਤੇ ਪ੍ਰਦੇਸ਼ਾਂ ਨੇ ਸੈਲਾਨੀਆਂ ਲਈ ਆਗਿਆ ਦੇ ਦਿੱਤੀ ਹੈ। ਸ਼੍ਰੀ ਜੋਇਸ ਦਾ ਕਹਿਣਾ ਹੈ ਕਿ ਏਅਰਲਾਈਨ ਉਡਾਨਾਂ ਦੀ ਸੰਖਿਆ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਕੁਆਂਟਸ ਦੀ ਸਿਡਨੀ ਤੋਂ ਮੈਲਬਨ ਲਈ ਇੱਕ ਰੋਜ਼ਾਨਾ ਉਡਾਨ ਹੈ ਅਤੇ ਮਹਾਮਾਰੀ ਤੋਂ ਪਹਿਲਾਂ ਸਿਡਨੀ ਤੋਂ ਮੈਲਬਨ ਲਈ ਰੋਜ਼ਾਨਾ 55 ਕੁਆਂਟਸ ਉਡਾਨਾਂ ਸਨ। ਸ਼੍ਰੀ ਜੋਇਸ ਨੇ ਕਿਹਾ ਕਿ ਇਹ ਅੰਕੜਾ ਨਵੰਬਰ ਦੇ ਪਹਿਲੇ ਹਫ਼ਤੇ ਤਕਰੀਬਨ 15 ਤੱਕ ਪਹੁੰਚ ਜਾਵੇਗਾ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਵੇਨ ਬੈਨਟ ਨੂੰ ਡੋਲਫਿਨਸ ਦੇ ਮੁੱਖ ਕੋਚ ਵਜੋਂ ਪੇਸ਼ ਕੀਤਾ ਗਿਆ ਹੈ, ਕਿਉਂਕਿ NRL ਐਕਸਪੈਂਸ਼ਨ ਕਲੱਬ 2023 ਵਿੱਚ ਆਪਣੀ ਪਹਿਲੀ ਮੁਹਿੰਮ ਵੱਲ ਵਧਣਾ ਸ਼ੁਰੂ ਕਰ ਰਿਹਾ ਹੈ। 4 ਵੱਖ-ਵੱਖ ਟੀਮਾਂ ਨੂੰ ਇੱਕ ਸ਼ਾਨਦਾਰ ਫਾਈਨਲ ਵਿੱਚ ਲਿਜਾਣ ਵਾਲੇ ਕੋਚ ਬੈਨਟ ਦੀ ਵੀਰਵਾਰ ਨੂੰ ਰੈਡਕਲਿਫ ਲੀਗਸ ਕਲੱਬ ਵਿੱਚ ਕਲੱਬ ਦੇ ਫਾਊਂਡੇਸ਼ਨ NRL ਕੋਚ ਵਜੋਂ ਪੁਸ਼ਟੀ ਕੀਤੀ ਗਈ। ਇਹ ਉਹ ਭੂਮਿਕਾ ਹੈ ਜੋ ਉਸਨੇ 1988 ਵਿੱਚ ਬ੍ਰਿਸਬੇਨ ਨਾਲ ਨਿਭਾਈ ਸੀ। ਬੈਨਟ ਦਾ ਕਹਿਣਾ ਹੈ ਕਿ ਉਹ ਇੱਕ ਨਵੀਂ ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ ਹੈ।
No, it wasn't dollars. It was just about philosophies and things that I wanted to make sure, and they wanted to make sure that I was on the same page as them and vice versa. That were the main issues, and just wanted to make sure that we're going to be compatible and make it work, because I can't make it work by myself. I need all the support that's sitting here at the table with me today, and so when we are all on the same page.
Broncos ਵਿਖੇ ਆਪਣੀ ਨਿਯੁਕਤੀ ਤੋਂ ਪਹਿਲਾਂ ਬੈਨਟ ਨੇ 20 ਸਾਲਾਂ ਲਈ ਕੁਈਨਜ਼ਲੈਂਡ ਵਾਪਸ ਜਾਣ ਤੋਂ ਪਹਿਲਾਂ 1987 ਵਿੱਚ NSWRL ਗ੍ਰੈਂਡ ਫਾਈਨਲ ਵਿੱਚ ਡੌਨ ਫਰਨਰ ਦੇ ਨਾਲ ਸਾਂਝੇ ਤੌਰ ਤੇ ਕੈਨਬਰਾ ਰੇਡਰਸ ਦੀ ਅਗਵਾਈ ਕੀਤੀ ਸੀ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 74 ਸੈਂਟ, ਭਾਰਤ ਵਿੱਚ 55 ਰੁਪਏ 99 ਪੈਸੇ ਅਤੇ ਪਾਕਿਸਤਾਨ ਵਿੱਚ 130 ਰੁਪਏ 4 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ ਦੇ ਮੌਸਮ ਦੇ ਵੇਰਵੇ ਦਾ। ਕੱਲ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਤੇ ਕੈਨਬਰਾ ਕੁਝ ਹੱਦ ਤੱਕ ਬਦਲਵਾਈ, ਤਾਪਮਾਨ ਕ੍ਰਮਵਾਰ 22 ਅਤੇ 23 ਡਿਗਰੀ। ਐਡੀਲੇਡ ਮੀਂਹ ਦੀ ਸੰਭਾਵਨਾ, ਤਾਪਮਾਨ 21 ਡਿਗਰੀ। ਮੈਲਬਨ ਅਤੇ ਹੋਬਾਰਟ ਥੋੜੀਆਂ ਬਹੁਤ ਕਣੀਆਂ, ਤਾਪਮਾਨ ਕ੍ਰਮਵਾਰ 24 ਅਤੇ 22 ਡਿਗਰੀ। ਸਿਡਨੀ ਮੌਸਮ ਲਗਭਗ ਸਮਾਨ, ਤਾਪਮਾਨ 23 ਡਿਗਰੀ। ਬ੍ਰਿਸਬੇਨ ਮੀਂਹ ਦੇ ਨਾਲ ਤੂਫਾਨ ਦੀ ਸੰਭਾਵਨਾ, ਤਾਪਮਾਨ 27 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।